ਅੱਜ ਅਸੀਂ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਇੱਕ ਬੜੇ ਖਾਸ ਉਪਰਾਲੇ ਬਾਰੇ ਦੱਸਣ ਲੱਗੇ ਹਾਂ। ਲੈਟਸ ਫੀਡ, ਇਸ ਦਾ ਨਾਂ ਹੈ। ਭਾਰਤੀ ਭਾਈਚਾਰੇ ਦੇ ਕੁਝ ਚੁਣਿੰਦਾ ਲੋਕ ਹਨ ਜੋ ਖਾਣੇ ਦੇ ਪਦਾਰਥ ਇਕੱਠੇ ਕਰਦੇ ਹਨ ਅਤੇ ਲੋੜਵੰਦਾਂ ਨੂੰ ਪਹੁੰਚਾਉਂਦੇ ਹਨ। ਸੋ ਇਸ ਬਾਰੇ ਅਸੀਂ ਗੱਲ ਕਰਨ ਲੱਗੇ ਹਾਂ ਜਸਵਿੰਦਰ ਸਿੱਧੂ ਨਾਲ। ਜੀ ਆਇਆਂ ਨੂੰ ਜਸਵਿੰਦਰ,
ਬਹੁਤ ਬਹੁਤ ਧੰਨਵਾਦ ਜੀ।
ਅਤੇ ਨਾਲ ਅਸ਼ਮੀਤ ਸਿੰਘ ਜੋ ਸਾਡੇ ਸਟੂਡੀਓ ਵਿੱਚ ਹਾਜ਼ਰ ਹਨ ਜੀ, ਸਵਾਗਤ ਤੁਹਾਡਾ ਵੀ।
ਨਿੱਘੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸੋ ਜਸਵਿੰਦਰ, ਸ਼ੁਰੂਆਤ ਕਰਦੇ ਹਾਂ ਕਿ ਲੈਟਸ ਫੀਡ ਦਾ ਜਿਹੜਾ ਮੁਹਿੰਮ ਹੈ, ਤੁਸੀਂ ਕਦ ਸ਼ੁਰੂ ਕੀਤਾ, ਕਿਸ ਸੋਚ ਨਾਲ ਸ਼ੁਰੂ ਕੀਤਾ?
ਲੈਟਸ ਫੀਡ ਬੇਸਿਕਲੀ ਜੋ ਨਾਮ ਹੈ, ਜਿਹੜਾ ਕਿ ਬ੍ਰਾਂਡ ਹੈ, ਉਹ ਤੋਂ ਬੜੇ ਥੋੜ੍ਹੇ ਮਹੀਨੇ ਹੀ ਹੋਏ ਨੇ, ਮੇਰੀ ਸਾਲ ਤੋਂ ਘੱਟ ਹੀ ਹੋਇਆ। ਪਰ ਇਸ ਤੋਂ ਇਲਾਵਾ ਗੁਰਦੁਆਰਿਆਂ, ਮੰਦਰਾਂ ਅਤੇ ਵੈਸੇ ਵਲੰਟਰੀ ਲੈਵਲ 'ਤੇ ਕੰਪੇਨ 7 ਸਾਲ ਤੋਂ ਚੱਲ ਰਹੀ ਹੈ, ਜਿਸਦੇ ਵਿੱਚ ਕਿ ਅਸੀਂ ਪਹਿਲਾਂ ਬ੍ਰੇਕਫਾਸਟ ਕਲੱਬ ਸਟਾਰਟ ਕੀਤੇ ਸੀ, ਜਿਹਦੇ ਵਿੱਚ ਕਿ ਇਸ ਟਾਈਮ ਤੱਕ ਸਾਡੇ ਕੋਲ 1200 ਬੱਚਿਆਂ ਨੂੰ ਬ੍ਰੇਕਫਾਸਟ ਪ੍ਰੋਵਾਈਡ ਕੀਤਾ ਜਾਂਦਾ
ਸਕੂਲਾਂ ਵਿੱਚ।
ਸਕੂਲਾਂ ਦੇ ਵਿੱਚ ਹਾਂਜੀ, 25 ਸਕੂਲ ਨੇ। ਉਹ ਸੇਮ ਪ੍ਰੋਗਰਾਮ ਹੈ ਜਿਹੜਾ ਵਿਕਟੋਰੀਅਨ ਗੌਰਮੈਂਟ ਨੇ ਆਪਣੀ ਪਾਲਿਸੀ ਵਿੱਚ ਅਡੋਪਟ ਕਰ ਲਿਆ। ਅਤੇ ਇਸ ਤੋਂ ਇਲਾਵਾ ਅਸੀਂ ਕੁੱਕਡ ਜਿਹੜਾ ਲੰਗਰ ਹੈ ਹੋਮਲੈਸ ਬੱਚਿਆਂ ਨੂੰ ਭੇਜਦੇ ਹਾਂ। ਹੋਮਲੈਸ ਜੋ ਵੈਸੇ ਨੇ ਇਨ ਜਨਰਲ, ਉਹਨਾਂ ਦੀਆਂ 3-4 ਆਰਗਨਾਈਜੇਸ਼ਨਸ ਨੇ, ਸੇਂਟ ਮੇਰੀਜ਼ ਹਾਊਸ ਆਫ ਵੈਲਕਮ ਹੈ ਅਤੇ ਫੇਅਰ ਸ਼ੇਅਰ ਹੈ ਅਤੇ ਹੋਰ ਕਾਫੀ ਗਰੁੱਪਸ ਨੇ, ਵਾਈਟ ਲਾਈਨ ਹੈ, ਉਹਨਾਂ ਨੂੰ ਅਸੀਂ ਅਨਕੁਕਡ ਫੂਡ ਦਿੰਦੇ ਹਾਂ। ਅਤੇ ਜਿਹੜੀ ਲੈਟਸ ਫੀਡ ਹੈ, ਉਸਦੀਆਂ 6 ਕੈਂਪੇਨਸ ਹੋ ਚੁੱਕੀਆਂ ਨੇ, ਜਿਹੜੀ ਕਿ ਸ਼ਿਵਰਾਤਰੀ 'ਤੇ ਹੋਈ ਹੈ, ਰਾਮਨੌਮੀ 'ਤੇ, ਵਿਸਾਖੀ 'ਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਪਰ। ਅਤੇ ਹੁਣ ਇਹ ਹਰ ਕੰਪੇਨ ਦੇ ਵਿੱਚ ਅਸੀਂ ਘੱਟੋ ਘੱਟ 1 ਟਨ ਅਤੇ ਵੱਧ ਤੋਂ ਵੱਧ 2.5 ਟਨ ਤੱਕ ਫੂਡ ਜਿਹੜਾ ਹੈ, ਜੇ ਚਾਵਲ ਜਾਂ ਦਾਲਾਂ ਨੇ ਜਾਂ ਬੇਕਡ ਬੀਨਸ ਨੇ ਜਾਂ ਇਹ ਸਾਰਾ ਸਮਾਨ ਅਸੀਂ ਇਕੱਠਾ ਕੀਤਾ।
ਅਤੇ ਕੀ ਫੂਡ ਬੈਂਕ ਵਿਕਟੋਰੀਆ ਨੂੰ ਜਾਂਦਾ?
ਨਹੀਂ ਜੀ, ਇਹ ਜਾਂਦਾ ਜੀ ਅਸਾਇਲਮ ਸੀਕਰ ਰਿਸੋਰਸ ਸੈਂਟਰ ਨੂੰ, ਸੇਂਟ ਮੇਰੀਜ਼ ਹਾਊਸ ਆਫ ਵੈਲਕਮ, ਜਿਹੜੇ ਕਿ ਸਿਟੀ ਦੇ ਵਿੱਚ ਹਰ ਰੋਜ਼ ਬ੍ਰੇਕਫਾਸਟ ਅਤੇ ਲੰਚ ਪ੍ਰੋਵਾਈਡ ਕਰਦੇ ਨੇ ਹੋਮਲੈਸ ਨੂੰ। 100 ਤੋਂ 150 ਹੋਮਲੈਸ ਡੇਲੀ ਉਹਨਾਂ ਕੋਲ ਆਉਂਦੇ ਨੇ। ਅਤੇ ਇਸ ਤੋਂ ਇਲਾਵਾ ਇਹ ਫੇਅਰ ਸ਼ੇਅਰ ਨੂੰ ਜਾਂਦਾ, ਜਿਹੜੇ ਕਿ ਹਰ ਰੋਜ਼ 5000 ਮੀਲਸ ਕੁੱਕ ਕਰਦੇ ਨੇ ਅਤੇ ਡਿਫਰੈਂਟ ਔਰਗਨਾਈਜੇਸ਼ਨਸ ਕੋਲ ਜਾਂਦਾ ਹੈ।
ਠੀਕ ਹੈ ਅਸ਼ਮੀਤ, ਤੁਸੀਂ ਕਿੰਨੇ ਚਿਰ ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹੋ?
ਮੈਨੂੰ ਵੀ ਥੋੜ੍ਹਾ ਟਾਈਮ ਹੋ ਗਿਆ ਜੀ ਜੁੜਿਆ ਨੂੰ। ਮੈਂ ਰੀਸੈਂਟਲੀ ਜਦੋਂ ਇਹਨਾਂ ਦਾ ਇਹ ਸਾਰਾ ਮੁਹਿੰਮ ਚੱਲ ਰਹੀ ਸੀਗੀ, ਉਹਨੂੰ ਦੇਖ ਕੇ ਇਨਫਲੂਐਂਸ ਹੁੰਦਾ ਇਨਸਾਨ, ਹਰ ਕੋਈ ਇਨਸਾਨ ਇਨਫਲੂਐਂਸ ਹੁੰਦਾ ਦੇਖ ਕੇ। ਅਤੇ ਮੇਰਾ ਆਪਣੀ ਇੱਛਾ ਸੀ ਕਿ ਮੈਂ ਕੁਛ ਵਿੱਚ ਕੋਈ ਕੰਟਰੀਬਿਊਟ ਕਰ ਸਕਾਂ। ਅਤੇ ਐਜ਼ ਮੈਂ ਲੋਜਿਸਟਿਕਸ ਨਾਲ ਜੁੜਿਆ ਹੋਇਆ ਅਤੇ ਮੈਂ ਇਹਨਾਂ ਨਾਲ ਜੋ ਇਹ ਫੂਡ ਇਕੱਠਾ ਕਰਦੇ ਆ ਉਹਨਾਂ ਨੂੰ ਅੱਗੇ ਪਹੁੰਚਾਉਣ ਦੀ ਸਾਰਾ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਂਦੀ ਹੈ ਜੀ।
ਅੱਛਾ, ਤੇ ਜਸਵਿੰਦਰ ਹੁਣੇ ਕਹਿ ਰਹੇ ਸੀ 1 ਟਨ ਜਾਂ 2.5 ਟਨ ਤੱਕ ਖਾਣਾ ਇਕੱਠਾ ਹੋ ਜਾਂਦਾ, ਤੇ ਕਿਸ ਤਰ੍ਹਾਂ ਲੈ ਕੇ ਜਾਂਦੇ ਹੋ, ਕਿੰਨੀ ਦੂਰ ਪਹੁੰਚਾਉਂਦੇ ਹੋ?
ਇਹ ਜਿੱਦਾਂ ਉਹਨਾਂ ਨੇ ਦੱਸਿਆ ਜੀ, ਅਸਾਇਲਮ ਸੀਕਰਸ ਵਗੈਰਾ ਜਿੱਦਾਂ ਹੁੰਦਾ, ਜਿੱਥੇ ਜਿੱਥੇ ਦੀ ਨੈਸੈਸਿਟੀਜ਼ ਹੁੰਦੀਆਂ ਨੇ ਉਹ ਉੱਦਾਂ ਤੁਹਾਨੂੰ ਲੈ ਕੇ ਜਾਣਾ ਪੈਂਦਾ। ਰਿਗਾਰਡਿੰਗ ਤੁਸੀਂ ਵੈਨ 'ਚ ਲੈ ਕੇ ਜਾਂਦੇ ਜਾਂ ਕੋਈ ਛੋਟੇ ਪਿਕਅਪ ਟਰੱਕਸ ਹੁੰਦੇ ਆ, ਉੱਦਾਂ ਹੁੰਦੇ ਆ, ਕਿਉਂਕਿ ਹੁਣ ਦਿਨ ਪਰ ਦਿਨ ਆਪਾਂ ਦੇਖਦੇ ਹਾਂ ਜੀ ਨਾਲ ਦੀ ਨਾਲ ਜਿੱਦਾਂ ਇਸ ਚੀਜ਼ ਨੂੰ ਹਾਈਲਾਈਟ ਹੋ ਰਿਹਾ ਹੈ, ਉੱਦਾਂ ਉੱਦਾਂ ਲੋਕ ਜੁੜਦੇ ਜਾ ਰਹੇ ਨੇ ਅਤੇ ਉੱਦਾਂ ਉੱਦਾਂ ਫੂਡ ਦੀ ਜਿਹੜੀ ਹੈਗੀ ਕਪੈਸਿਟੀ ਵੱਧਦੀ ਜਾ ਰਹੀ ਹੈ। ਅਤੇ ਪਰ ਉਹਦੇ ਨਾਲ ਫਿਰ ਵੀ ਮਤਲਬ ਸਾਡਾ ਵਧੀਆ, ਬਹੁਤ ਵਧੀਆ ਚੱਲੀ ਜਾ ਰਿਹਾ ਜੀ।
ਕਦੀ ਡਾਇਰੈਕਟਲੀ ਤੁਸੀਂ ਇੰਟਰੈਕਟ ਕੀਤਾ ਹੈ ਜਿਹੜੇ ਲੋੜਵੰਦ ਹੈਗੇ ਨੇ, ਤੁਸੀਂ ਆਪ ਕਦੀ ਮਿਲਿਓ ਉਹਨਾਂ ਨੂੰ?
ਮੈਂ ਦੱਸਾਂਗਾ ਤੁਹਾਨੂੰ ਉਹਦੇ 'ਚ, ਕਿਉਂਕਿ ਸਾਡੀ ਜਿਹੜੀ ਔਰਗਨਾਈਜੇਸ਼ਨ ਹੈ, ਅਸੀਂ ਸਿਰਫ ਫੂਡ ਜਿਹੜਾ ਗੈਪ ਹੈ ਉਹਨੂੰ ਫਿਲ ਕਰਦੇ ਹਾਂ। ਅਤੇ ਸਾਡੇ ਕੋਲ ਜਿਹੜੀਆਂ ਰੈਲੀਵੈਂਟ ਇੰਸ਼ੋਰੈਂਸਿਸ ਅਤੇ ਸਾਡੇ ਕੋਲ ਇਹ ਸੋਸ਼ਲ ਵਰਕਰਸ ਨਹੀਂ ਹੈਗੇ ਕਿ ਅਸੀਂ ਹੋਮਲੈਸ ਨਾਲ ਡਾਇਰੈਕਟਲੀ ਇੰਟਰੈਕਟ ਨਹੀਂ ਕਰ ਸਕਦੇ।
ਠੀਕ ਹੈ,
ਹਾਂਜੀ।
ਪਰ ਜਸਵਿੰਦਰ, ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਆਸਟ੍ਰੇਲੀਆ ਵਰਗੇ ਖੁਸ਼ਹਾਲ ਮੁਲਕ 'ਚ
ਹਾਂਜੀ
ਬੇਕਾਰ ਲੋਕ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਕੋਲ ਖਾਣ ਦੇ ਵੀ ਪੈਸੇ ਨਹੀਂ।
ਬਿਲਕੁਲ, ਸਟੇਟ ਗਵਰਮੈਂਟ ਦਾ ਡੇਟਾ ਸ਼ੋ ਕਰਦਾ, ਜੋ ਕਿ ਸਾਨੂੰ ਲੈਟਰ ਆਈ ਸੀ ਡਿਪਟੀ ਪ੍ਰੀਮੀਅਰ ਵੱਲੋਂ, ਉਹਨਾਂ ਨੇ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਗਰੁੱਪ 'ਤੇ 2 ਟਨ ਫੂਡ ਡੋਨੇਟ ਕੀਤਾ ਅਤੇ ਉਹਨਾਂ ਨੇ ਲੈਟਰ ਭੇਜੀ ਸੀ, ਅਤੇ ਉਹਦੇ ਵਿੱਚ ਡੇਟਾ ਇਹ ਕਹਿੰਦਾ ਕਿ ਹਰ 7ਵਾਂ ਬੱਚਾ ਵਿਕਟੋਰੀਆ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ, ਪ੍ਰਾਇਮਰੀ ਵਰਡ ਨਹੀਂ ਸੀ ਉਹਨਾਂ ਯੂਜ਼ ਕੀਤਾ, ਲੈਟਰ ਮੇਰੇ ਕੋਲ ਪਈ ਹੈ, ਸਕੂਲ ਦੇ ਵਿੱਚ ਹਰ 7ਵਾਂ ਬੱਚਾ ਬਿਨਾਂ ਫੂਡ ਦੇ ਜਾਂਦਾ। ਅਤੇ ਇਹ 7ਵਾਂ ਬੱਚਾ ਜਿਹੜਾ ਕਿ 10% ਤੋਂ ਵੀ ਜ਼ਿਆਦਾ ਨੰਬਰ ਹੈ, ਅਤੇ ਉਹਦੇ ਵਿੱਚ ਬਹੁਤ ਸਾਰਾ ਐਸਾ ਨੰਬਰ ਹੈ ਜਿਹੜੇ ਕਿ ਬੱਚੇ, ਹੁਣ ਫੈਮਿਲੀ ਵਾਲੈਂਸ ਅਸੀਂ ਗੱਲ ਕਰੀਏ ਅਤੇ ਫੈਮਿਲੀ ਵਾਲੈਂਸ ਜਿਹੜਾ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਆਸਟ੍ਰੇਲੀਆ 'ਚ, ਡਰੱਗਜ਼ ਵੀ ਬਹੁਤ ਵੱਡੀ ਪ੍ਰੋਬਲਮ ਹੈ, ਅਤੇ ਉਹਦਾ ਜਿਹੜਾ ਇਨਡਾਇਰੈਕਟ ਜਾਂ ਡਾਇਰੈਕਟ ਇੰਪੈਕਟ ਬੱਚਿਆਂ 'ਤੇ ਪੈਂਦਾ। ਅਤੇ ਬੱਚੇ ਸਕੂਲ ਜਾਂਦੇ ਨੇ ਬਿਨਾਂ ਫੂਡ ਦੇ, ਲੰਚ ਵੀ ਨਹੀਂ ਉਹਨਾਂ ਕੋਲ ਹੁੰਦਾ, ਬ੍ਰੇਕਫਾਸਟ ਤਾਂ ਨਹੀਂ ਕਰਕੇ ਜਾਂਦੇ, ਅਤੇ ਕਈ ਬੱਚੇ ਰਾਤ ਨੂੰ ਡਿਨਰ ਨਹੀਂ ਕੀਤਾ ਹੁੰਦਾ ਉਹਨਾਂ ਨੇ।
ਸੋ ਕੀ ਅਸੀਂ ਅਸਾਇਲਮ ਸੀਕਰਸ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਜਾਂ ਜਿਹੜੇ ਟੁੱਟੇ ਹੋਏ ਪਰਿਵਾਰ ਹਨ ਉਹਨਾਂ ਦੀ ਗੱਲ ਕਰ ਰਹੇ ਹਾਂ ਜਾਂ ਡਰੱਗ ਅਡਿਕਟ ਹੈਗੇ ਨੇ ਉਹਨਾਂ ਦੇ ਬੱਚੇ ਕਿਹੜੇ?
ਹਾਂਜੀ, ਨਹੀਂ ਇਹ ਜਿਹੜੇ ਬੱਚੇ, ਕਿਉਂਕਿ ਲੈਟਸ ਫੀਡ ਦੇ ਵਿੱਚ 3-4 ਪ੍ਰੋਗਰਾਮਸ ਨੇ, ਇੱਕ ਤਾਂ ਅਸਾਇਲਮ ਸੀਕਰਸ ਦੀ ਸਪੋਰਟ ਹੈ, ਇੱਕ ਹੋਮਲੈਸ ਜਿਹੜੇ ਜਨਰਲ ਨੇ, ਇੱਕ ਹੋਮਲੈਸ ਯੂਥ ਹੈ ਜਿਹੜੇ ਕਿ 14 ਸਾਲ ਤੋਂ ਲੈ ਕੇ 25 ਸਾਲ ਦੀ ਹੈ। ਪਰ ਜਿਹੜੀ ਮੈਂ ਬ੍ਰੇਕਫਾਸਟ ਦੀ ਗੱਲ ਕੀਤੀ, ਜਿਹੜੀ ਕਿ ਡਿਪਟੀ ਪ੍ਰੀਮੀਅਰ ਦੀ ਲੈਟਰ ਆਈ ਹੈ, ਉਹ ਬੱਚੇ ਨੇ ਜਿਹੜਾ ਕਿ ਨਿਗਲੈਕਟਡ ਫੈਮਿਲੀਜ਼ ਤੋਂ ਨੇ, ਸੈਪਰੇਟਡ ਫੈਮਿਲੀਜ਼ ਤੋਂ ਨੇ, ਫੈਮਿਲੀ ਵਾਇਲੈਂਸ ਹੈ ਜਿਨ੍ਹਾਂ ਦੇ ਘਰਾਂ ਵਿੱਚ, ਜਾਂ ਉਹਨਾਂ ਦੇ ਪੇਰੈਂਟਸ ਡਰੱਗਸ ਲੈਂਦੇ ਜਾਂ ਵੈਸੇ ਹੀ ਨਿਗਲੈਕਟ ਹੈ ਬੱਚਿਆਂ ਦਾ।
ਅਤੇ ਅਸ਼ਮੀਤ, ਇਸ ਕਿਸਮ ਦਾ ਕੰਮ ਕਰਕੇ ਤੁਹਾਨੂੰ ਆਪ ਨੂੰ ਕਿਵੇਂ ਮਹਿਸੂਸ ਹੁੰਦਾ?
ਦੇਖੋ ਜੀ, ਇਸ ਕਿਸਮ ਦਾ ਕੰਮ ਕੋਈ ਵੀ ਇਨਸਾਨ ਕਰਦਾ, ਉਹ ਮੇਰੇ ਹਿਸਾਬ ਨਾਲ ਇਸ ਤੋਂ ਵੱਧ ਸੈਟੀਸਫੈਕਸ਼ਨ ਤੁਹਾਨੂੰ ਕਦੇ ਹੋ ਹੀ ਨਹੀਂ ਸਕਦੀ। ਜਿਹੜੀ ਤੁਹਾਨੂੰ ਆਪ ਨੂੰ ਸੈਟੀਸਫਾਈ ਚੀਜ਼ ਕਰਦੀ ਹੈ ਅਤੇ ਉਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੁੰਦੀ। ਬੇਸਿਕਲੀ ਇਹ ਬਹੁਤ ਵਧੀਆ ਮੁਹਿੰਮ ਇਹਨਾਂ ਨੇ ਚਲਾਈ ਹੈ ਅਤੇ ਮੇਰੇ ਹਿਸਾਬ ਨਾਲ ਜਿੰਨਾ ਆਪਾਂ ਇਹਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਜਾਂ ਉਹਨੂੰ ਵਧਾ ਸਕਦੇ ਹਾਂ ਤਾਂ ਇਹ ਆਪਣੇ ਵਾਸਤੇ, ਆਪਣੀ ਕਮਿਊਨਿਟੀ ਵਾਸਤੇ, ਆਪਣੇ ਕਲਚਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ।
ਜੀ, ਕਿਉਂਕਿ ਅਕਸਰ ਕੀ ਹੁੰਦਾ ਹੈ, ਉਪਰਾਲੇ ਹੁੰਦੇ ਨੇ ਆਪਣੇ ਭਾਰਤੀ ਭਾਈਚਾਰੇ ਵਿੱਚ, ਪਰ ਮਦਦ ਕੀਤੀ ਜਾਂਦੀ ਹੈ ਭਾਰਤੀ ਭਾਈਚਾਰੇ ਦੀ, ਪਰ ਇੱਥੇ ਕੋਈ ਵੱਖ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਕਿ ਜਿਹੜੀ ਮਦਦ ਮੁਹੱਈਆ ਕੀਤੀ ਜਾ ਰਹੀ ਹੈ ਉਹ ਵਾਈਡਰ ਕਮਿਊਨਿਟੀ ਨੂੰ ਲੋੜਵੰਦਾਂ ਨੂੰ।
ਅਸੀਂ ਬੇਸਿਕਲੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਕਨਸੈਪਟ ਹੈ ਸਰਬੱਤ ਦਾ ਭਲਾ, ਅਸੀਂ ਉਹਨੂੰ ਲੈ ਕੇ ਚੱਲੇ ਹਾਂ ਕਿ ਸਰਬੱਤ ਦੇ ਭਲੇ ਦੇ ਵਿੱਚ ਕੀ ਹੈ ਕਿ ਸਾਡੇ ਕੋਲ ਅਗਰ ਰਿਸੋਰਸਿਸ ਹੈਗੇ ਨੇ ਤੇ ਅਸੀਂ ਸਾਰਿਆਂ ਦੀ ਹੈਲਪ ਕਰੀਏ। ਤੇ ਇਸ ਮਹੀਨੇ ਜਿਹੜੀ ਕੰਪੇਨ ਸੀ ਸਾਡੀ ਇੱਕੋ ਹੀ ਸਪੈਸ਼ਲ ਸੀ, ਅਸੀਂ ਕੱਪੜੇ ਵੀ ਰੇਜ਼ ਕੀਤੇ ਨੇ ਤੇ ਸਾਡੇ ਕੋਲ 20,000 ਤੋਂ ਵੱਧ ਜਿਹੜੇ ਡਾਲਰ ਦੇ ਕੱਪੜੇ ਇਕੱਠੇ ਹੋਏ ਨੇ, ਤਕਰੀਬਨ 4 ਤੋਂ 5 ਹਜ਼ਾਰ ਕੱਪੜਿਆਂ ਦੀ ਆਈਟਮਸ। ਤੇ ਫੂਡ ਤੋਂ ਇਲਾਵਾ ਅਸੀਂ ਇਸ ਮਹੀਨੇ ਉਹ ਵੀ ਕੀਤਾ, ਉਹ ਇਸ ਲਈ ਕੀਤਾ ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਨੇ ਤੇ ਹੋਮਲੈਸ ਜੋ ਮੇਨਲੀ ਜਿਹੜੇ ਹੁੰਦੇ ਨੇ ਮੈਨ ਹੁੰਦੇ ਨੇ ਤੇ ਮੇਲ ਹੋਣ ਕਰਕੇ ਉਹਨਾਂ ਦੇ ਜਿਹੜੇ ਕੱਪੜੇ ਸੀ ਉਹ ਏਜੰਸੀਜ਼ ਨੂੰ ਮਿਲ ਨਹੀਂ ਪਾਉਂਦੇ ਤੇ ਲੇਡੀਜ਼ ਦੇ ਥੋੜੇ ਕੱਪੜੇ ਜ਼ਿਆਦਾ ਡੋਨੇਟ ਹੁੰਦੇ ਨੇ ਤੇ ਉਹਨਾਂ ਦੀ ਕੰਜ਼ਮਪਸ਼ਨ ਵੀ ਜ਼ਿਆਦਾ ਹੁੰਦੀ ਹੈ ਤੇ ਅਸੀਂ 4,000 ਤੋਂ ਵੱਧ ਆਈਟਮਸ ਇਸ ਮਹੀਨੇ ਰੇਜ਼ ਕੀਤੀਆਂ ਨੇ।
ਅੱਛਾ ਜੀ, ਹੁਣ ਤੁਹਾਡੀਆਂ ਗੱਲਾਂ ਸੁਣ ਕੇ ਅਗਰ ਕਿਸੇ ਨੂੰ ਆਪ ਨੂੰ ਮਹਿਸੂਸ ਹੋ ਰਿਹਾ ਕਿ ਜੀ ਸਾਨੂੰ ਵੀ ਜ਼ਰੂਰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ, ਕੱਪੜਿਆਂ ਦੀ ਵੀ ਤੁਸੀਂ ਗੱਲ ਕੀਤੀ, ਅਗਰ ਮੈਂ ਆਪ ਹੀ ਸੋਚਾਂ ਮੇਰੇ ਘਰ 3-4 ਬੈਗ ਪਏ ਹੋਏ ਜੋ ਮੈਂ ਜ਼ਰੂਰ ਚਾਹਾਂਗੀ ਡੋਨੇਟ ਕਰਨ ਦੀ, ਤਾਂ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਾਈਏ?
ਬੜਾ ਸਿੰਪਲ ਹੈ, ਲੈਟਸ ਫੀਡ ਦਾ ਪੇਜ ਹੈਗਾ, ਤੁਸੀਂ ਅਗਰ ਫੇਸਬੁੱਕ 'ਤੇ ਜਾ ਕੇ LETS ਅਤੇ ਸਪੇਸ ਫੀਡ ਲਿਖੋ ਤਾਂ ਪਹਿਲਾਂ ਸਾਡਾ ਹੀ ਲਿੰਕ ਆਉਂਦਾ ਅਤੇ ਉਹਦੇ ਵਿੱਚ ਤੁਸੀਂ ਪੇਜ ਨੂੰ ਅਗਰ ਲਾਈਕ ਕਰ ਲਓ ਅਤੇ ਸਾਡੀਆਂ ਜਿਹੜੀਆਂ ਹਰ ਮਹੀਨੇ ਜਾਂ 1.5 ਮਹੀਨੇ ਬਾਅਦ ਈਵੈਂਟਸ ਕ੍ਰੀਏਟ ਹੁੰਦੀਆਂ, ਉਹ ਈਵੈਂਟਸ ਦੇ ਵਿੱਚ ਤੁਸੀਂ ਡੋਨੇਟ ਕੀ ਕਰਨਾ, ਕਿੱਥੇ ਕਰਨਾ, ਕਿਉਂਕਿ ਸਾਰੇ ਮੈਲਬਨ 'ਚ ਅਸੀਂ 20 ਕਲੈਕਸ਼ਨ ਪੁਆਇੰਟ ਸਟਾਰਟ ਕੀਤੇ ਨੇ 20, ਉਹ ਇਸ ਲਈ ਹੈ ਕਿ ਕੋਈ ਵੀ ਜਿਹੜਾ ਕੋਈ ਰੋਵਿਲ ਰਹਿੰਦਾ ਤਾਂ ਉਹਨੂੰ ਟਾਰਨੇਟ ਜਾਂ ਟਾਰਨੇਟ ਰਹਿੰਦਾ ਉਹਨੂੰ ਐਪਿੰਗ ਨਾਲ ਜਾਣਾ ਪਵੇ ਅਤੇ ਉੱਥੇ ਤੁਸੀਂ ਡੋਨੇਟ ਕਰ ਸਕਦੇ ਹੋ। ਐਡਰੈਸ ਹੋਏਗਾ ਕਿਸ ਦਿਨ ਜਾਣਾ, ਕਿੰਨੇ ਵਜੇ ਜਾਣਾ ਔਰ ਕਿਹਨੂੰ ਕੰਟੈਕਟ ਕਰਨਾ ਅਤੇ ਬੜਾ ਸਿੰਪਲ ਮਾਡਲ ਹੈਗਾ ਜਿਹੜਾ ਲੈਟਸ ਫੀਡ ਦਾ। ਅਤੇ ਤੁਸੀਂ ਤੁਹਾਡਾ ਜਿਹੜਾ ਕੁਸਚਨ ਦਾ ਆਂਸਰ ਇਹ ਹੈ ਕਿ ਤੁਸੀਂ ਪੇਜ ਨੂੰ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਉੱਥੋਂ ਤੁਹਾਨੂੰ ਜਿਹੜੀ ਡਿਟੇਲਸ ਮਿਲਦੀਆਂ ਰਹਿਣਗੀਆਂ। ਹੁਣ ਅਸੀਂ ਬੱਚਿਆਂ ਦੇ ਕੱਪੜੇ ਇਕੱਠੇ ਕਰਨੇ ਆ ਅਤੇ ਜਿਹੜੇ ਨੋਨ ਸੋਫਟ ਟੋਇਜ਼ ਹੈ, ਕਿਉਂਕਿ ਸੋਫਟ ਟੋਇਜ਼ ਏਜੰਸੀਜ਼ ਲੈਂਦੀਆਂ ਨੇ, ਅਸੀਂ ਉਹਨਾਂ ਨੂੰ ਵੀ ਅੱਗੇ ਇਕੱਠੇ ਕਰਨਾ।
ਅਤੇ ਕੱਪੜੇ ਕੀ ਵੇਚੇ ਜਾਂਦੇ ਨੇ?
ਨਹੀਂ ਜੀ, ਇਹ ਜਿਹੜੇ ਹੋਮਲੈਸ ਨੇ ਜੋ ਕਿ ਸਟਰੀਟਸ ਦੇ ਉੱਪਰ ਨੇ, ਏਜੰਸੀਜ਼ ਨੇ ਜਿਹੜੀਆਂ ਉਹਨਾਂ ਨੂੰ ਜਿਹੜਾ ਕੇਸ ਵਰਕ ਕਰਦੇ ਨੇ ਉਹਨਾਂ ਨੂੰ ਫਿਰ ਉਹ ਕੱਪੜੇ ਅਤੇ ਫੂਡ ਦੇ ਪੈਕਟਸ ਬਣਾ ਕੇ ਦਿੰਦੇ ਆ।
ਅਤੇ ਜਸਵਿੰਦਰ, ਇੱਕ ਸਕੇਲ ਬਾਰੇ ਦੱਸੋ, ਹੁਣ ਤੁਸੀਂ ਕਹਿ ਰਹੇ ਹੋ ਅਗਰ 7 ਸਾਲ ਤੋਂ ਇਹ ਕੰਮ ਇਸ ਤਰ੍ਹਾਂ ਦਾ ਚੱਲ ਰਿਹਾ
ਹੈ,
ਕਿੰਨੇ ਟਨ ਖਾਣਾ ਤੁਸੀਂ ਹੁਣ ਤੱਕ ਪ੍ਰਦਾਨ ਕਰ ਚੁੱਕੇ ਹੋ?
ਬੇਸਿਕਲੀ ਤਾਂ ਅਸੀਂ ਅਗਰ ਲੈਟਸ ਫੀਡ ਦੇ ਜਿਹੜੇ 6 ਕੰਪੇਨਸ ਦੀ ਦੇਖੀਏ ਤਾਂ 10 ਟਨ ਤੋਂ ਜ਼ਿਆਦਾ ਤਾਂ ਇਹੀ ਫੂਡ ਹੋ ਚੁੱਕਿਆ, ਪਰ ਹਰ ਸਾਲ 5 ਤੋਂ 8 ਟਨ ਜਿਹੜਾ ਫੂਡ ਡੋਨੇਟ ਹੁੰਦਾ ਰਿਹਾ ਇੰਨੇ ਸਾਲਾਂ ਤੋਂ। ਅਤੇ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਮੇਨ ਜਿਹੜਾ ਕੰਟਰੀਬਿਊਸ਼ਨ ਹੈ ਮੰਦਰਾਂ ਅਤੇ ਗੁਰਦੁਆਰਿਆਂ ਤੋਂ ਆਇਆ ਹੈ। ਰੌਕ ਬੈਂਕ ਜਿਹੜਾ ਸ਼੍ਰੀ ਦੁਰਗਾ ਟੈਂਪਲ ਹੈ ਉਹਨਾਂ ਦਾ ਬਹੁਤ ਵੱਡਾ ਡੋਨੇਸ਼ਨ ਹੈ ਉਹਨਾਂ ਦੀ, ਅਤੇ ਟਾਰਨੇਟ ਜੋ ਗੁਰਦੁਆਰਾ ਉੱਥੋਂ।
ਬਹੁਤ ਖੂਬਸੂਰਤ ਗੱਲ। ਸੋ ਅਸ਼ਮੀਤ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਆਪ ਆਕਰਸ਼ਿਤ ਹੋਏ ਹੋ ਇਸ ਮੁਹਿੰਮ ਵੱਲ, ਖਿੱਚ ਪਈ ਸੀ ਤੁਹਾਨੂੰ ਕਿ ਵੀ ਸੋਹਣਾ ਕੰਮ ਹੋ ਰਿਹਾ ਹੈ, ਸੋ ਸਰੋਤਿਆਂ ਨੂੰ ਕੀ ਕਹੋਗੇ?
ਜੀ ਦੇਖੋ, ਮੈਂ ਇਹ ਕਹਿਣਾ ਚਾਹੂੰਗਾ ਆਪਣੀ ਇੱਥੇ ਲਾਈਫ ਜਿੱਦਾਂ ਦੀ ਹੈਗੀ, ਜਿੰਨਾ ਆਪਾਂ ਬਿਜ਼ੀ ਚੱਲਦੇ ਹਾਂ ਬਹੁਤ, ਲਾਈਕ ਸਾਰਿਆਂ ਕੋਲ ਕਿਸੇ ਕੋਲ ਟਾਈਮ ਨਹੀਂ ਹੁੰਦਾ, ਪਰ ਫਿਰ ਵੀ ਜੇ ਆਪਾਂ ਹਫ਼ਤੇ ਦੇ ਵਿੱਚ ਹੀ 2 ਘੰਟਾ ਵੀ ਕੱਢ ਕੇ ਆਪਾਂ ਕਿਸੇ ਕਮਿਊਨਿਟੀ ਵਰਕ ਵੱਲ ਦੇਖਿਆ ਜਾਵੇ ਜੇ ਕੀਤਾ ਜਾਵੇ ਤਾਂ ਆਪਣਾ ਹੀ ਨਾਮ ਰੋਸ਼ਨ ਹੁੰਦਾ ਅਤੇ ਤੁਹਾਡੀ ਜਿਹੜੀ ਮਨ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਉਹ ਕਿਸੇ ਮੈਨੇਜਰ ਨਹੀਂ ਕਿਤੋਂ ਖੁਸ਼ੀ ਪ੍ਰਾਪਤ ਹੋਊਗੀ ਤੁਹਾਨੂੰ। ਅਤੇ ਕੋਈ ਵੀ ਕਮਿਊਨਿਟੀ ਨੂੰ ਜੋ ਤੁਹਾਡਾ ਜੀ ਕਰਦਾ, ਜਿੱਥੇ ਤੁਹਾਡਾ ਦਿਲ ਕਰਦਾ, ਜਿੱਥੇ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਹੈ ਉਹ ਕਮਿਊਨਿਟੀ ਵਰਕ ਤੁਹਾਨੂੰ ਕਰਨਾ ਜ਼ਰੂਰ ਚਾਹੀਦਾ ਆ।
ਜੀ ਜੀ, ਐਜ਼ ਅ ਵਾਲੰਟੀਅਰ। ਜਸਵਿੰਦਰ, ਬਹੁਤ ਸੋਹਣਾ ਉਪਰਾਲਾ ਹੈ, ਮੇਰੇ ਖਿਆਲ ਅਸੀਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਹੈ, ਪਰ ਜਦ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਇਹਦਾ ਸਕੇਲ ਹੋਰ ਵੱਧ ਜਾਂਦਾ ਹੈ।
ਹਾਂਜੀ ਬਿਲਕੁਲ।
ਸੋ ਰੱਬ ਕਰੇ ਦਿਨ ਦੁਗਣੀ ਰਾਤ ਚੌਗਣੀ ਤੁਸੀਂ ਤਰੱਕੀਆਂ ਕਰੋ ਅਤੇ ਲੋੜਵੰਦਾਂ ਨੂੰ ਇਸ ਤਰ੍ਹਾਂ ਦੀ ਸਹਾਇਤਾ ਹਮੇਸ਼ਾ ਹਮੇਸ਼ਾ ਮਿਲਦੀ ਰਹੇ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜੋ ਸਾਡੀ ਕਮਿਊਨਿਟੀ ਜਿਹੜੀ ਰੀਅਲ ਕੋਰ ਜਿਹੜੀ ਸਟਰੈਂਥ ਹੈ ਉਹ ਯੂਨਿਟੀ ਹੈ ਅਤੇ ਕੇਅਰ ਹੈ ਬੇਸਿਕਲੀ, ਚਾਹੇ ਉਹ ਸਿੱਖਿਜ਼ਮ ਹੈ ਚਾਹੇ ਹਿੰਦੂਇਜ਼ਮ ਹੈ। ਅਤੇ ਇਸ ਪ੍ਰੋਗਰਾਮ ਦੀ ਜਿਹੜੀ ਇਹ ਪ੍ਰੋਗਰਾਮ ਸਾਡੀ ਕਮਿਊਨਿਟੀ ਜਿਹੜੀ ਸਟਰੈਂਥ ਹੈ ਉਹਨੂੰ ਸ਼ੋਅ ਕਰਦਾ।
ਅਤੇ
ਅਗਰ ਹੋਰ ਲੋਕ ਜੁੜ ਜਾਣਗੇ ਤਾਂ ਅਸੀਂ ਆਸਟ੍ਰੇਲੀਅਨ ਕਮਿਊਨਿਟੀ ਨੂੰ ਦਿਖਾ ਸਕਦੇ ਹਾਂ ਕਿ ਸਾਡੀ ਕਮਿਊਨਿਟੀ ਦੀ ਅਸਲੀ ਸਟਰੈਂਥ ਇਹ ਹੈ ਕਿ ਕੇਅਰ ਕਰਨੀ ਦੂਸਰੇ ਬਾਰੇ ਅਤੇ ਪੋਜ਼ਿਟਿਵ ਜਿਹੜਾ ਇੰਪੈਕਟ ਜਿਹੜਾ ਵੈ, ਜਿਸ ਸੋਸਾਇਟੀ 'ਚ ਅਸੀਂ ਗਏ ਹਾਂ ਚਾਹੇ ਇੱਥੇ ਗਏ ਹਾਂ ਚਾਹੇ ਹੋਰ ਸੋਸਾਇਟੀਜ਼, ਸਾਡਾ ਇੰਪੈਕਟ ਪੋਜ਼ਿਟਿਵ ਹੀ ਹੁੰਦਾ ਹੈ।
ਬੜੀ ਖੂਬਸੂਰਤ ਸਕਾਰਾਤਮਕ ਗੱਲਾਂ ਕੀਤੀਆਂ ਹਨ, ਮੇਰੇ ਖਿਆਲ ਸਾਰੇ ਹੀ ਸਰੋਤਿਆਂ ਨੂੰ ਬਹੁਤ ਪ੍ਰੇਰਣਾ ਮਿਲੀ ਹੋਵੇਗੀ। ਜਸਵਿੰਦਰ, ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਅਸ਼ਮੀਤ, ਤਹੇ ਦਿਲੋਂ ਤੁਹਾਡਾ ਵੀ ਧੰਨਵਾਦ, ਤੁਸੀਂ ਅੱਜ ਆਏ ਸਟੂਡੀਓ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਮਿਹਰਬਾਨੀ।
SBS, 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 SBS Radio.